ਕਿ ਜਿੱਥੇ ਸੰਗਤ ਬੈਠੀ ਹੁੰਦੀ ਹੈ, ਜਦੋਂ ਸਤਸੰਗਤ ਸ਼ੁਰੂ ਹੋ ਜਾਂਦੀ ਹੈ, ਉਦੋਂ ਹੀ ਇੱਕ ਬਰਸਾਤ ਹੁੰਦੀ ਹੈ, ਜਿਹੜੀ ਬਰਸਾਤ ਨਜ਼ਰ ਨਹੀਂ ਆਉਂਦੀ। ਉਹ ਉਪਦੇਸ਼ ਦੀ ਵਰਖਾ ਜਦੋਂ ਹੋ ਰਹੀ ਹੁੰਦੀ ਹੈ, ਅੰਮ੍ਰਿਤ ਦੀ ਵਰਖਾ ਹੋ ਰਹੀ ਹੁੰਦੀ ਹੈ, ਇੱਕ ਨੂਰ ਵਰਦਾ ਹੈ। ਨੂਰ ਅਰਸ਼ੋਂ ਕੁਰਸ਼ੋਂ ਝੱਟੀਆ, ਅਰਸ਼ਾਂ ਦੇ ਵਿੱਚੋਂ ਕੁਰਸ਼ ਜਿਹੜਾ ਤਖਤ ਹੈ ਅਕਾਲ ਪੁਰਖ ਦਾ ਸੱਚਖੰਡ ਚੋਂ, ਉਹ ਸੰਗਤ ਦੇ ਉੱਤੇ ਨੂੰ ਆਪਣਾ ਨੂਰ ਵਰਾਉਂਦੇ ਰਹਿੰਦੇ ਨੇ। ਪ੍ਰਕਾਸ਼ ਪੈਂਦਾ ਹੁੰਦਾ ਸਾਰੀ ਸੰਗਤ ਦੇ ਉੱਪਰ। ਤਾਂ ਸਤਿਗੁਰੂ ਕਹਿੰਦੇ ਨੇ, ਭਾਈ ਜਦੋਂ ਵਾਹਿਗੁਰੂ ਨਾਮ ਹਿਰਦੇ ਚ ਮਿੱਠਾ ਲੱਗੇ, ਪਿਆਰਾ ਲੱਗੇ, ਤਾਂ ਅੰਮ੍ਰਿਤ ਵਰਸਦਾ ਹੈ ਮਨੋਂ, ਤੇ ਅੰਮ੍ਰਿਤ ਦੇ ਵਿੱਚ ਜੀਵ ਬੈਠਦਾ, ਅੰਮ੍ਰਿਤ ਪ੍ਰਕਾਸ਼ ਵਿੱਚ ਬੈਠਦਾ। ਜਦੋਂ ਅੰਮ੍ਰਿਤ ਪ੍ਰਕਾਸ਼ ਹੋਇਆ, ਇਸ ਨੂੰ ਅੰਮ੍ਰਿਤ ਨਾਮ ਮਿਲਿਆ, ਦੁੱਖ ਨਾਸ ਭਰਮ ਬਿਨਾਸ ਤਨ ਤੇ ਗੱਲ ਪਰਾਰੰਭ ਸ਼ੁਰੂ ਤਨ ਤੋਂ ਹੀ ਹੋਇਆ। ਦੇਹ ਅੰਧਾਰੀ ਅੰਧ ਸੁਣੀ ਨਾਮ ਵਿਹੋਣੀਆਂ। ਹੁਣ ਕਹਿੰਦੇ ਨੇ ਉਸੇ ਸਰੀਰ ਦੇ ਅੰਦਰ ਜੇ ਨਾਮ ਮਿੱਠਾ ਲੱਗਣ ਲੱਗ ਜਾਏ, ਬਰਸਾਤ ਹੋ ਜਾਏ, ਨਾਮ ਦੀ ਵਰਖਾ ਹੋ ਜਾਵੇ, ਦੁੱਖ ਨਾਸ ਭਰਮ ਬਿਨਾਸ ਤਨ ਤੇ, ਫਿਰ ਉਸੇ ਸਰੀਰ ਦੇ ਵਿੱਚੋਂ ਸਾਰੇ ਦੁੱਖ ਨਾਸ ਹੋ ਜਾਂਦੇ ਨੇ, ਭਰਮ ਨਾਸ ਹੋ ਜਾਂਦੇ ਨੇ। ਜਦੋਂ ਜਪਦੇ ਹਾਂ ਜਪ ਜਗਦੀਸ਼ ਈਸਾ ਹੈ ਜੈ ਜੈ, ਉਹ ਜਿਹਦੀ ਸਾਰੇ ਪਾਸੇ ਜੈ ਜੈਕਾਰ ਹੈ, ਉਹ ਜੋ ਜਗਤ ਦਾ ਈਸ਼ਰ ਮਾਲਕ ਹੈ, ਉਹ ਜੋ ਈਸ਼ਰ ਹੈ ਸਾਰਿਆਂ ਦਾ, ਉਹਦੀ ਜੈ ਜੈਕਾਰ ਜਦੋਂ ਕਰਦੇ ਹਾਂ, ਤਾਂ ਕਹਿੰਦੇ ਸਰੀਰ ਵਿੱਚੋਂ ਸਾਰੇ ਦੁੱਖ ਨਾਸ ਹੁੰਦੇ ਨੇ। ਇਕੱਠ ਦਾ ਬੜਾ ਫਲ ਹੈ। ਘਰ ਵਿੱਚ ਕਿੱਥੇ ਉਹ ਗੱਲ ਬਣਦੀ, ਉਹ ਨਾ ਦਸ਼ਾ ਨਾ ਅਵਸਥਾ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਇੱਥੇ ਸੰਗਤ ਵਿੱਚ ਆ ਕੇ ਬੈਠ ਕੇ ਬੜੀ ਕਿਰਪਾ ਹੁੰਦੀ। ਮੋਹ ਰਹਿਤ ਬੇਕਾਰ ਥੱਕੇ, ਉਹਦੇ ਬੇਕਾਰ ਥੱਕ ਗਏ, ਖਤਮ ਹੋ ਗਏ ਨੇ। ਪੰਚ ਤੇ ਸੰਗ ਟੁੱਟਾ, ਪੰਜਾਂ ਨਾਲੋਂ ਵੀ ਸੰਗ ਟੁੱਟ ਗਿਆ, ਮੋਹ ਤੋਂ ਰਹਿਤ ਹੋ ਗਿਆ। ਕਦੋਂ? ਜਦੋਂ ਇਹ ਸਰੀਰ ਨੂੰ ਛੱਡ ਕੇ ਆਤਮਾ ਨੂੰ ਸਮਝ ਗਿਆ, ਕਿਉਂਕਿ ਆਤਮਾ ਦੇ ਵਿੱਚ ਵਿਕਾਰ ਨਹੀਂ ਹੈ, ਕਾਮ ਕਰੋ ਲੋਭ ਮੋਹ ਹੰਕਾਰ ਨਹੀਂ ਹੈ, ਕਿਉਂਕਿ ਆਤਮਾ ਵਿੱਚ ਮਾਇਆ ਨਹੀਂ ਹੈ। ਆਤਮਾ ਤਾਂ ਇੱਕ ਪਰਮਾਤਮਾ ਦੀ ਅੰਸ਼ ਹੈ, ਸ਼ੁੱਧ ਸਰੂਪ ਜਿਹੜਾ ਹੈ। ਇਹ ਦੋ ਪ੍ਰਕਾਰ ਨਾਲ ਹੁੰਦੇ ਨੇ। ਆਤਮਾ ਸ਼ੁੱਧ ਰੂਪ ਵਿੱਚ ਹੁੰਦੀ, ਇਹਦੇ ਵਿੱਚ ਜਦੋਂ ਚੇਤਨ ਦਾ ਭਾਸ ਕਹਿੰਦੇ ਨੇ, ਚੇਤਨ ਆਤਮਾ, ਆਤਮ ਚੇਤਨ ਦੇ ਉੱਤੇ ਜਦੋਂ ਰਜੋਗੁਣ ਤਮੋਗੁਣ ਸਤੋਗੁਣ ਦਾ ਪ੍ਰਭਾਵ ਪੈਂਦਾ ਮਾਇਆ ਦਾ, ਉਦੋਂ ਇਹ ਆਪਣੇ ਆਪ ਨੂੰ ਜੀਵ ਸਮਝਣ ਲੱਗ ਜਾਂਦਾ। ਉਹਨੂੰ ਕਹਿੰਦੇ ਨੇ ਜੀਵ ਆਤਮਾ। ਇਹ ਜੀਵ ਆਤਮਾ ਵਿੱਚੋਂ ਵੀ ਬਾਹਰ ਨਿਕਲਣਾ, ਇਕੱਲੀ ਆਤਮਾ, ਸਿਰਫ ਮੈਂ ਆਤਮਾ ਹਾਂ, ਜਦੋਂ ਆਪਣੇ ਆਪ ਨੂੰ ਇਹ ਸਮਝਣ ਲੱਗ ਗਿਆ ਮੈਂ ਆਤਮਾ ਹਾਂ, ਸ਼ੁੱਧ ਰੂਪ ਵਿੱਚ ਹੋ ਗਿਆ, ਉਦੋਂ ਕਹਿੰਦੇ ਮੋਹ ਰਹਿਤ ਵਿਕਾਰ ਥਾਕੇ ਪੰਜ ਤੇ ਸੰਗ ਟੁੱਟਾ, ਪੰਜਾਂ ਨਾਲੋਂ ਵੀ ਸੰਗ ਟੁੱਟ ਜਾਂਦਾ, ਮੋਹ ਤੋਂ ਰਹਿਤ ਹੋ ਜਾਂਦਾ, ਵਿਕਾਰ ਸਾਰੇ ਹਟ ਜਾਂਦੇ ਨੇ। ਕਹੋ ਨਾਨਕ ਤਿੰਨ ਖੰਨੀਆਂ ਵਿੰਨਾਂ, ਜਿਨ ਘੱਟ ਮੇਰਾ ਹਰ ਪ੍ਰਭ ਬੂਠਾ, ਜਿਨ੍ਹਾਂ ਦੇ ਘੱਟ ਹਿਰਦੇ ਵਿੱਚ ਮੇਰਾ ਵਾਹਿਗੁਰੂ ਵਸਿਆ ਹੈ, ਉਨ੍ਹਾਂ ਤੋਂ ਮੈਂ ਖੰਨੀਆਂ ਵੰਨਾਂ, ਕੁਰਬਾਨ ਜਾਵਾਂ, ਬਲਿਹਾਰ ਜਾਵਾਂ, ਕਿਉਂਕਿ ਅਨਾਤਮ ਵਿੱਚ ਰਹਿਣਾ ਸੌਖਾ ਹੈ, ਆਤਮਾ ਵਿੱਚ ਰਹਿਣਾ ਔਖਾ ਹੈ। ਸਰੀਰ ਨੂੰ ਤਕਲੀਫ ਤਾਂ ਹੁੰਦੀ ਪਹਿਲਾਂ, ਕਿਉਂ? ਅਨਾਤਮਾ ਤਾਂ ਇਉਂ ਹੈ, ਅਨਾਤਮ ਇਹਨੂੰ ਕਹਿੰਦੇ ਜਿਵੇਂ ਸੁੱਤੇ ਪਏ ਆਰਾਮ ਨਾਲ, ਸਵੇਰੇ ਹੀ ਤਾਂ ਮੌਜਾਂ ਲੱਗਦੀਆਂ ਸੌਣ ਦੀਆਂ, ਠੰਡਾ ਮੌਸਮ ਹੋ ਜਾਂਦਾ, ਬੰਦਾ ਕਹਿੰਦਾ ਹੁਣ ਤਾਂ ਸੌਣ ਦਾ। ਉਹ ਅਨਾਤਮ ਹੈ, ਅਨਾਤਮੀ ਬੰਦਾ ਨਹੀਂ ਸਵੇਰੇ ਉੱਠਦਾ, ਜਿਹੜਾ ਆਤਮੀ ਬੰਦਾ ਹੈ ਉਹ ਉੱਠ ਜਾਂਦਾ, ਕਿਉਂਕਿ ਅਨਾਤਮ ਵਿੱਚ ਐਸੇ ਐਸੇ ਸੋਹਣੇ ਸੁੱਖ ਨੇ, ਉਹਨਾਂ ਸੁੱਖਾਂ ਨੂੰ ਕਹਿ ਸਕਦੇ ਹਾਂ ਕਿ ਸੁੱਖ ਰੋਗ ਪਿਆ, ਉਹ ਸੁੱਖ ਹੈ ਉਹ। ਅਨਾਤਮ ਵਿੱਚ ਬੜਾ ਆਨੰਦ ਹੈ, ਫਿਰ ਤਾਂ ਸਾਰੇ ਪਾਸਿਓਂ ਬੈਨ ਹੀ ਹੋ ਗਿਆ, ਨਾ ਕੋਈ ਦੇਖ ਸਕਦੇ ਹਾਂ, ਨਾ ਸੁਣ ਸਕਦੇ ਹਾਂ, ਨਾ ਬੋਲ ਸਕਦੇ ਹਾਂ, ਇਨਸਾਨ ਨੂੰ ਬੜਾ ਦੁੱਖ ਜਿਹਾ ਲੱਗਦਾ। ਪਰ ਮਹਾਰਾਜ ਕਹਿੰਦੇ ਨੇ ਇੱਕ ਵਾਰ ਤਾਂ ਤੈਨੂੰ ਦੁੱਖ ਤਕਲੀਫ਼ ਚੱਲ ਰਾਜੇ ਨੇ ਵੱਢ ਦਿੱਤਾ, ਵੱਢ ਕੇ ਸੰਸਕਾਰ ਕਰ ਦਿੱਤਾ, ਸੰਸਕਾਰ ਕਰਕੇ ਉਹਦੀ ਸਵਾਹ ਵੀ ਘੜੇ ਚ ਪਾ ਕੇ ਦੱਬਤੀ। ਜਿੱਥੇ ਸਵਾਹ ਦੱਬੀ ਸੀ ਉਸ ਸਵਾਹ ਵਿੱਚੋਂ ਵੀ ਆਵਾਜ਼ ਆਉਂਦੀ, ਅਨਲ ਹੱਕ, ਅਨਲ ਹੱਕ, ਮੈਂ ਬ੍ਰਹਮ ਹਾਂ। ਕਿਉਂਕਿ ਜਦੋਂ ਜੀਵ ਸ਼ੁੱਧ ਬ੍ਰਹਮ ਹੋ ਜਾਂਦਾ ਹੈ ਉਦੋਂ ਇਹਨੂੰ ਕੋਈ ਵੱਖਰਾ ਨਹੀਂ ਕਰ ਸਕਦਾ ਬ੍ਰਹਮ ਦੇ ਨਾਲ। ਤਾਂ ਸਤਿਗੁਰੂ ਫਰਮਾਉਂਦੇ ਨੇ ਸੰਮਾਏ ਪੂਰਨ ਪੁਰਖ ਕਰਤੇ ਆਪ ਆਪਹਿ ਜਾਣੀਐ। ਜਦੋਂ ਕਰਤੇ ਪੁਰਖ ਦੇ ਵਿੱਚ ਆਪਾਂ ਸਮਾ ਜਾਂਦੇ ਹਾਂ, ਇੱਕ ਵੱਖਰਾ ਵਿਸ਼ਾ, ਟੌਪਿਕ ਹੀ ਵੱਖਰਾ, ਸੰਸਾਰ ਨਾਲੋਂ ਹੀ ਵੱਖਰਾ ਹੈ। ਸੰਸਾਰ ਕਰਤੇ ਪੁਰਖ ਦੇ ਵਿੱਚ ਸਮਾਉਣਾ ਨਹੀਂ ਚਾਹੁੰਦਾ, ਕਿਉਂਕਿ ਕਰਤੇ ਪੁਰਖ ਵਿੱਚ ਸਮਾ ਕੇ ਸੰਸਾਰ ਕਹਿੰਦਾ ਸਾਨੂੰ ਕੀ ਫਾਇਦਾ, ਨਾ ਉੱਥੇ ਮਾਇਆ, ਨਾ ਖਾਣਾ, ਨਾ ਪੀਣਾ, ਮੌਜਾਂ ਮਸਤੀਆਂ ਸਾਡੀਆਂ ਤਾਂ ਖਤਮ ਹੋ ਜਾਣਗੀਆਂ, ਇਹ ਅਗਿਆਨੀ ਲੋਕ ਕਹਿੰਦੇ ਨੇ। ਗਿਆਨਵਾਨ ਨੂੰ ਤਾਂ ਪਤਾ ਹੈ ਕਿ ਸੰਗਮਾਏ ਪੂਰਨ ਪੁਰਖ ਕਰਤੇ ਵਿੱਚ ਜਦੋਂ ਮਿਲ ਗਏ ਤਾਂ ਕਿੰਨਾ ਆਨੰਦ ਆਵੇਗਾ। ਪਰ ਇਹ ਤਾਂ ਉਹੀ ਗੱਲ ਹੋ ਗਈ, ਅਰਜਨ ਕਹਿਣ ਲੱਗਿਆ ਕ੍ਰਿਸ਼ਨ ਜੀ ਨੂੰ ਸਾਰੇ ਜਾਣੇ ਨੀ ਇੱਛਾ ਕਰਦੇ ਸਵਰਗਾਂ ਦੀ, ਕਹਿੰਦੇ ਕਰਦੇ ਤੈਨੂੰ ਦਿਖਾ ਦਿੰਦੇ ਤੂੰ ਦੇਖ ਲੈ, ਇੱਕ ਸੂਰ ਗੰਦਗੀ ਖਾ ਰਿਹਾ। ਕਹਿੰਦੇ ਮੈਂ ਤੈਨੂੰ ਇਹਦੇ ਨਾਲ ਗੱਲ ਕਰਾ ਦਿੰਦਾ ਬੰਦਿਆਂ ਵਾਂਗੂ। ਸੂਰ ਨੂੰ ਅਰਜਨ ਨੇ ਪੁੱਛਿਆ ਕਿਉਂ ਬਈ ਤੂੰ ਸਵਰਗਾਂ ਦੀ ਇੱਛਾ ਨਹੀਂ ਕਰਦਾ, ਸਵਰਗ ਇੰਨੇ ਵਧੀਆ ਸੋਨੇ ਦੇ ਮੰਦਰ ਨੇ, ਕੋਈ ਫਲਾਂ ਦਾ ਅੰਤ ਨਹੀਂ ਹੈ, ਪੱਛਰਾਂ ਦੇ ਨਾਚ ਨੇ, ਮੌਜਾਂ ਨੇ, ਬਹੁਤ ਮੌਜਾਂ ਨੇ। ਸੂਰ ਕਹਿੰਦਾ ਮੈਂ ਜਾ ਤਾਂ ਸਕਦਾ, ਮੈਨੂੰ ਕੀ ਤਕਲੀਫ ਹੈ ਉੱਥੇ ਜਾਣ ਚ, ਪਰ ਇੱਕ ਗੱਲ ਦੱਸੋ ਵੀ ਉੱਥੇ ਖਾਣ ਨੂੰ ਗੰਦਗੀ ਮਿਲੇਗੀ ਮੈਨੂੰ? ਅਰਜਨ ਚੁੱਪ ਕਰ ਗਿਆ, ਕਹਿੰਦਾ ਮਹਾਰਾਜ ਇਹ ਤਾਂ ਸੁਭਾਈ ਹੋ ਰਿਹਾ ਤਾਂ ਗੰਦਗੀ ਖਾਣ ਵਾਲਾ। ਕਹਿੰਦੇ ਇਸ ਕਰਕੇ ਅਰਜਨ ਅਧਿਕਾਰੀ ਬੰਦੇ ਨੂੰ ਹੀ ਗੱਲ ਕਰੀਦੀ ਹੁੰਦੀ ਹੈ ਸੱਚਖੰਡ ਦੀ, ਸਵਰਗਾਂ ਦੀ। ਸ਼ਰਾਬੀ ਬੰਦੇ ਨੇ ਜੇ ਕੋਈ ਸੱਚਖੰਡ ਜਾਣਾ ਉਹ ਕਹਿੰਦਾ ਦੇਖੋ ਜੀ ਇੱਥੇ ਹੀ ਸੱਚਖੰਡ, ਜਾਂ ਦੋ ਬੋਤਲਾਂ ਪੀਲੀਆਂ ਆਪੇ ਸੱਚਖੰਡ ਬਣ ਜਾਣਾ। ਉਹਨੂੰ ਤੁਹਾਨੂੰ ਕਹਿਣ ਦੀ ਲੋੜ ਕੀ ਹੈ ਇਹੋ ਜਿਹੇ ਮੂਰਖ ਨੂੰ ਮਿਲਣ ਦੀ? ਮਹਾਰਾਜ ਕਹਿੰਦੇ ਸਿਰਫ ਸੰਗਤ ਨੂੰ ਹੀ ਇਹੋ ਜਿਹੀ ਗੱਲ ਕਰੀਦੀ ਹੈ ਕਿ ਭਾਈ ਆਪਾਂ ਲੀਨ ਹੋਣਾ ਬ੍ਰਹਮ ਦੇ ਵਿੱਚ, ਆਪ ਆਪ ਹੈ ਜਾਣੀ ਹੈ, ਆਪੇ ਤੋਂ ਆਪਣੇ ਆਪ ਨੂੰ ਆਪ ਹੀ ਜਾਣ ਲਈ ਦਾ ਕੋ ਮੈਂ ਹੀ ਬ੍ਰਹਮ ਹਾਂ। ਇਹ ਇੱਕ ਅਵਸਥਾ ਬਣਦੀ ਜਾ ਕੇ, ਪਹਿਲਾਂ ਹੀ ਨਾ ਕਹਿਣ ਲੱਗ ਜਾਓ ਕਿ ਮੈਂ ਬ੍ਰਹਮ ਨਹੀਂ, ਉਹ ਗੱਲ ਰੱਖਣੀ ਵੀ ਅੰਦਰ ਹੀ ਪੈਂਦੀ ਹੈ, ਕਿਸੇ ਨੂੰ ਦੱਸੀ ਦੀ ਨਹੀਂ ਹੁੰਦੀ ਕਿ ਮੈਂ ਹੁਣ ਬ੍ਰਹਮ ਰੂਪ ਹੋ ਗਿਆ। ਬ੍ਰਹਮ ਗਿਆਨੀ ਕਦੇ ਵੀ ਨਹੀਂ ਜਾਣਦੇ ਆਪਣੇ ਆਪ ਨੂੰ, ਉਹ ਸਮਕਾਂ ਹੋਰ ਤਰ੍ਹਾਂ ਦੇ ਬਣ ਜਾਂਦੇ, ਜਾਣ ਕੇ ਔਲੇ ਬੌਲੇ ਇਹੋ ਜਿਹੇ ਬਣ ਜਾਣਗੇ, ਕੱਪੜੇ ਹੋਰ ਤਰ੍ਹਾਂ ਦੇ ਪਾ ਲੈਣਗੇ ਤਾਂ ਕਿ ਬੰਦਾ ਮੈਨੂੰ ਕੋਈ ਸਮਝ ਨਾ ਸਕੇ। ਆਪਾਂ ਸ਼ਰਧਾ ਜੀ ਰੱਖ ਕੇ ਜਾਵਾਂਗੇ, ਉਹ ਪੁੱਠੀ ਜੀ ਗੱਲ ਕਰ ਦੇਣਗੇ ਜਾਣ ਕੇ, ਜਿਹਦੇ ਨਾਲ ਆਪਣੀ ਸ਼ਰਧਾ ਟੁੱਟ ਜਾਵੇ, ਕਿਉਂਕਿ ਆਪਣੇ ਨਾਲੋਂ ਤੋੜਨਾ ਚਾਹੁੰਦੇ ਹੁੰਦੇ ਨੇ ਹਮੇਸ਼ਾ ਉਹ। ਇਉਂ ਜੇ ਆਪਾਂ ਐਂ ਸੌਖੇ ਜੇ ਨੇੜੇ ਲੱਗ ਜਾਈਏ ਫਿਰ ਤਾਂ ਸਾਰਿਆਂ ਦੇ ਨੇੜੇ ਲੱਗ ਜਾਈਏ ਆਪਾਂ, ਐਂ ਨਹੀਂ ਨੇੜੇ ਲੱਗਣ ਦਿੰਦਾ ਕੋਈ ਆਪਣੇ। ਜਿਹਦੇ ਕੋਲ ਇੰਨੀ ਕਮਾਈ ਹੁੰਦੀ ਹੈ ਉਹ ਤਾਂ ਤੁਹਾਨੂੰ ਤੋੜ ਤੋੜ ਕੇ ਸਿੱਟੂਗਾ, ਅਤੇ ਜਿਹਦੇ ਕੋਲ ਕਮਾਈ ਨਹੀਂ, ਜਿਹਨੂੰ ਤੁਹਾਡਾ ਊਂ ਲਾਲਚ ਹੈ ਵੀ 150 ਦਾ ਲਾਲਚ ਹੈ, 500,000 ਦਾ, ਉਹ ਤੁਹਾਨੂੰ ਕੋਈ ਆ ਜਾ ਵੀ ਆ ਜਾ, ਤੁਹਾਨੂੰ ਵਧੀਆ ਥਾਂ ਦਊਗਾ ਬਹਿਣ ਨੂੰ ਖਾਣ ਪੀਣ ਨੂੰ, ਉਹ ਉਲਟਾ ਤੁਹਾਡੇ ਗੋਡੀ ਹੱਥ ਲਾ ਜਾਓ, ਬੜਾ ਭਗਤ ਹੈ ਜੀ ਸਾਡਾ ਇਹ। ਆਪਾਂ ਸਮਝਦੇ ਹਾਂ ਪਤਾ ਨਹੀਂ ਬੜਾ ਮੇਰਾ ਸਤਿਕਾਰ ਹੋ ਰਿਹਾ, ਉਹਦਾ ਲਾਲਚ ਕਰਦਾ। ਜਿੱਥੇ ਬਿਲਕੁਲ ਹੀ ਬ੍ਰਹਮ ਦਾ ਗਿਆਨ ਹੈ ਉਹ ਤਾਂ ਨੇੜੇ ਹੀ ਨਹੀਂ ਢੁਕਣ ਦਿੰਦੇ ਕਿਸੇ। ਸੋ ਮਹਾਰਾਜਾ ਭੁਪਿੰਦਰ ਸਿੰਘ ਚਲੇ ਗਏ ਬਾਬਾ ਅਤਰ ਸਿੰਘ ਜੀ ਬਸਤੂਆਣਾ ਕੋਲੇ, ਬਾਬਾ ਜੀ ਸੇਵਾਦਾਰ ਨੂੰ ਕਹਿੰਦੇ ਉਹ ਰਾਜਾ ਆ ਰਿਹਾ ਜਲਦੀ ਕਰ, ਚਿੱਕੜ ਚ ਮੰਜਾ ਡਾਹ ਮੇਰਾ, ਇੰਨੀ ਗੰਦਗੀ ਚ ਮੰਜਾ ਡਹਾ ਲਿਆ ਕਿ ਪਾਵੇ ਅੱਧੇ ਅੱਧੇ ਚਿੱਕੜ ਦੇ ਵਿੱਚ ਡਹਾ ਕੇ ਉਹਦੇ ਉੱਤੇ ਬਹਿ ਗਏ। ਮਹਾਰਾਜਾ ਭੁਪਿੰਦਰ ਸਿੰਘ ਦੀ ਪਿਛਲੀ ਕਮਾਈ ਬਹੁਤ ਜ਼ਿਆਦਾ ਸੀ, ਪਹਿਲਾਂ ਸਾਧੂ ਦੇ ਜਨਮ ਵਿੱਚ ਰਹੇ ਨੇ, ਉਹਨੇ ਸੰਕਲਪ ਹੋ ਗਿਆ ਕਿਤੇ ਮਰਨ ਲੱਗਿਆ ਬਸ ਉਧਰ ਨੂੰ ਗੱਲ ਚਲੀ ਗਈ। ਸਾਧੂ ਸੰਤ ਇਹਨੂੰ ਆਪਣਾ ਸਮਝਦੇ ਨੇ, ਕਹਿੰਦੇ ਇਹ ਸਾਡਾ ਬੰਦਾ ਸੀ ਚਲਿਆ ਗਿਆ ਦੂਜੇ ਪਾਸੇ। ਸੋ ਇਸ ਪ੍ਰਕਾਰ ਦੇ ਨਾਲ ਜਦੋਂ ਗਏ ਪ੍ਰਵਾਹ ਨਹੀਂ ਕੀਤੀ, ਕਹਿੰਦੇ ਕੋਈ ਨੀ ਮੈਂ ਚਿੱਕੜ ਦੇ ਵਿੱਚ ਦੀ ਆਊਂਗਾ ਤੁਹਾਡੇ ਕੋਲ, ਜਿੱਥੇ ਮਰਜ਼ੀ ਬਹਿ ਜਾਓ ਤੁਸੀਂ। ਫਿਰ ਚਿੱਕੜ ਦੇ ਵਿੱਚ ਦੀ ਹੋਈ ਸਾਰੇ ਪਜਾਮੀ ਪਜੂਮੀ ਸਭ ਲਿਬੜ ਗਈ। ਮਹਾਂਪੁਰਸ਼ ਬੜੇ ਹੱਸੇ, ਕਹਿੰਦੇ ਮੈਂ ਤੈਨੂੰ ਦੇਖਦਾ ਸੀ ਵੀ ਰਾਜਾ ਆਪਣੇ ਆਪ ਨੂੰ ਰਾਜਾ ਸਮਝਦਾ ਜਾਂ ਕਿ ਆਪਣੇ ਆਪ ਨੂੰ ਸ਼ਰਧਾਲੂ ਸਮਝਦਾ। ਇਸ ਕਰਕੇ ਮਹਾਤਮਾ ਪਰਖ ਦੇ ਬਹੁਤ ਜ਼ਿਆਦਾ ਨੇ, ਜਿਹੜੇ ਅਸਲੀ ਬ੍ਰਹਮ ਗਿਆਨੀ ਹੁੰਦੇ ਨੇ ਬਹੁਤ ਪਰਖਦੇ ਨੇ ਬੰਦੇ ਨੂੰ। ਨੇੜੇ ਨਹੀਂ ਲਾਉਂਦੇ ਛੇਤੀ ਕੀਤੀਆਂ, ਠਣਕਾ ਕੇ ਦੇਖਦੇ ਨੇ, ਕੁੱਟ ਕੇ ਦੇਖਦੇ ਨੇ, ਭਜਾ ਕੇ ਦੇਖਦੇ ਨੇ। ਜਿਵੇਂ ਵਿਦੋਸ਼ੀ ਵਾਲੇ ਮਹਾਂਪੁਰਸ਼ ਦੂਰੋਂ ਭਜਾਉਂਦੇ ਸੀ ਰੋੜੇ ਮਾਰ ਮਾਰ ਕੇ, ਨਾਲ ਗਾਲਾਂ ਕੱਢ ਦਿੰਦੇ ਸੀ। ਕੱਚਾ ਪਿੱਲਾ ਤਾਂ ਦੌੜ ਜਾਂਦਾ ਸੀ, ਪੱਕਾ ਬੰਦਾ ਖੜ ਜਾਂਦਾ ਸੀ, ਉਹਨੂੰ ਫਿਰ ਗਲ ਨਾਲ ਲਾ ਲੈਣਾ, ਚੰਗਾ ਆ ਜਾ ਬਈ ਤੂੰ ਪੱਕਾ ਆਦਮੀ ਹੈ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਤਹਿ ਸੁਨ ਸਹਿਜ ਸਮਾਧ ਲਾਗੀ। ਉੱਥੇ ਸੁਨ ਸਹਿਜ ਸਮਾਧ ਕਹਿਣੀ ਬੜੀ ਸੌਖੀ ਹੈ, ਇਹ ਤਿੰਨ ਅੱਖਰ ਇੰਨੇ ਔਖੇ ਨੇ। ਸੁਨ ਸਹਿਜ ਸਮਾਧ ਇਹ ਨਿਰਵਿਕਲਪ ਸਮਾਧੀ ਹੈ। ਸ਼ਾਮ ਦੀ ਕਥਾ ਚ ਇਹ ਸਾਰਾ ਕੁਛ ਆ ਚੁੱਕਿਆ, ਪਹਿਲਾਂ ਵੀ ਜਪਜੀ ਸਾਹਿਬ ਦੀ ਕਥਾ ਵਿੱਚ ਇਹ ਆਇਆ ਸੀ। ਅਸਲ ਵਿੱਚ ਜੋ ਸ਼ਾਮ ਨੂੰ ਆ ਰਿਹਾ ਉਹ ਸਵੇਰੇ ਆਪਾਂ ਸੁਣ ਚੁੱਕੇ ਹਾਂ ਸਾਰਾ ਕੁਛ, ਪਰ ਬਹੁਤ ਸਾਰੀਆਂ ਗੱਲਾਂ ਦਾ ਫਿਰ ਵੀ ਫਰਕ ਹੈ, ਹੋਰ ਕਈ ਨਵੀਆਂ ਚੀਜ਼ਾਂ ਆਈਆਂ। ਇਹ ਸੁਨ ਸਹਿਜ ਸਮਾਧੀ ਉੱਥੇ ਜਾ ਕੇ ਜਿੱਥੇ ਨਿਰਵਿਕਲਪ ਸਮਾਧੀ ਕਹਿੰਦੇ ਨੇ।